ਵਾਹਿਗੁਰੂ ਸਾਹਿਬ ਜੀਓ ਸਵਈਆ ਜਾਂ ਬਿਦ ਦੇਖ ਬਸੇਤ ਅਨੰਦਤਾ ਦੰਪਤ ਸੰਪਤ ਪੂਰ ਭਏ ਤੇ ਨਾਨਕੀ ਬੈਨ ਕਹੈ ਪਤ ਸੋ ਅਭਰਾਤ ਰਖੈ ਤਨ ਵਿਆਹ ਕਹੇ ਤੇ ਜਾਂ ਬਿਦ ਦੇਖ ਬਸੇਤ ਅਨੰਦਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਵਨ ਪਵਿੱਤਰ ਪ੍ਰਸੰਗ ਆਪ ਜੀ ਸਰਵਣ ਕਰ ਰਹੇ ਹੋ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਧੂ ਨੂੰ ਇੱਕ ਛਾਂ ਪਤੇ ਲੋਟਾ ਦੇ ਆਏ। ਪਿਤਾ ਜੀ ਦੀ ਨਾਰਾਜ਼ਗੀ ਹੋਈ, ਪਹਿਲਾਂ ਤੋਂ ਮਨਾਈ ਹੋਈ ਵਿਉਂਤ ਦੇ ਅਨੁਸਾਰ ਰਾਏ ਬੁਲਾਰ ਜੀ ਨੇ ਬੁਲਾ ਕੇ ਕਲਿਆਣ ਚੰਦ ਜੀ ਨੂੰ ਸਮਝਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲੇ ਦੇ ਸਮੇਤ ਸ੍ਰੀ ਸੁਲਤਾਨਪੁਰ ਸਾਹਿਬ ਚਲੇ ਗਏ। ਸੋ ਉੱਥੇ ਆਪ ਨੇ ਬਚਨ ਕੀਤਾ ਕਿ ਵਿਹਲਾ ਬੈਠ ਕੇ ਖਾਣਾ ਚੰਗਾ ਨਹੀਂ ਹੈ, ਕਿਰਤ ਕਰਕੇ ਇਨਸਾਨ ਨੂੰ ਪਹਿਲਾਂ ਦੂਜਿਆਂ ਨੂੰ ਖਵਾ ਕੇ ਦਸਵੰਧ ਕੱਢ ਕੇ ਭਾਵ ਫਿਰ ਆਪ ਖਾਣਾ ਚਾਹੀਦਾ। ਸੋ ਉਸ ਵਕਤ ਭਾਈਆ ਜੈ ਰਾਮ ਜੀ ਦੇ ਨਾਲ ਨਵਾਬ ਦੌਲਤ ਖਾਂ ਦੇ ਮਹਿਲਾਂ ਵਿੱਚ ਗਏ ਨੇ। ਦੇਖਦਿਆਂ ਸਾਰ ਗੁਰੂ ਨਾਨਕ ਦੇਵ ਜੀ ਉਹਨੂੰ ਬਹੁਤ ਭਾ ਗਏ, ਕਹਿਣ ਲੱਗਾ ਹਾਂ ਇਹ ਨਿਭਾ ਸਕਦੇ ਨੇ ਮੋਦੀ ਦੀ ਕਾਰ। ਸੋ ਇਸ ਤਰੀਕੇ ਨਾਲ 1000 ਰੁਪਈਆ ਦਿੱਤਾ ਹੈ ਕਿ ਇਸ 1000 ਰੁਪਏ ਦਾ ਸਮਾਨ ਮੋਦੀਖਾਨੇ ਵਿੱਚ ਪਾ ਲਓ। ਸਤਿਗੁਰੂ ਮਹਾਰਾਜ ਨੇ ਜਿੰਨੀਆਂ ਚੀਜ਼ਾਂ ਸਨ ਸਾਰੀਆਂ ਹੀ ਮੋਦੀਖਾਨੇ ਦੇ ਵਿੱਚ ਲਿਆ ਕੇ ਪਾਈਆਂ ਨੇ, ਹਰ ਇੱਕ ਨੂੰ ਹਿਸਾਬ ਨਾਲੋਂ ਵੱਧ ਹੀ ਦਿੰਦੇ ਨੇ। ਸੋ ਇਸ ਕਰਕੇ ਹਰ ਕੋਈ ਖੁਸ਼ ਜਾਂਦਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਹਜ਼ਾਰਾਂ ਬੰਦਿਆਂ ਦੀ ਭੀੜ ਹੁੰਦੀ ਹੈ। ਗਰੀਬਾਂ ਨੂੰ ਬਹੁਤ ਖੁਸ਼ੀ ਹੋਈ ਕਿ ਗਰੀਬਾਂ ਦਾ ਕੋਈ ਮਦਦਗਾਰ ਆਇਆ ਹੈ, ਝਿੜਕਦੇ ਵੀ ਨਹੀਂ ਹਨ। ਗੁਰਾਂ ਦੇ ਪ੍ਰਤਾਪ ਨਾਲ ਇੱਕ ਲੰਬੀ ਲਾਈਨ ਲੱਗ ਜਾਂਦੀ ਹੈ ਅਤੇ ਵਰਤਾਉਂਦਿਆਂ ਹੋਇਆਂ ਸਤਿ ਕਰਤਾਰ ਵਾਹਿਗੁਰੂ ਜਿੱਥੇ 13 ਅੱਖਰ ਆ ਗਿਆ ਉੱਥੇ 13-13 ਕਰਕੇ ਝੋਲੀਆਂ ਭਰਦੇ ਹਨ ਮਹਾਰਾਜ। ਸੋ ਇੱਕ ਆਮ ਲੋਕਾਂ ਲਈ ਜਾਣਕਾਰੀ ਦਾ ਤਰੀਕਾ ਵੀ ਬਣਿਆ। ਇਹਦੇ ਨਾਲ ਗੁਰੂ ਨਾਨਕ ਦੇਵ ਜੀ ਨੂੰ ਉੱਥੇ ਸੁਲਤਾਨਪੁਰ ਵਾਸੀ ਜਾਣਨ ਵੀ ਲੱਗ ਪਏ ਅਤੇ ਜਦੋਂ ਇਹ ਪਹਿਲੀ ਵਾਰ ਅੱਖਰ ਸੁਣਦੇ ਨੇ ਸਤਿ ਕਰਤਾਰ ਵਾਹਿਗੁਰੂ ਤਾਂ ਬੜੇ ਹੈਰਾਨ ਹੁੰਦੇ ਨੇ ਕਿ ਰਾਮ ਰਾਮ ਸੁਣਿਆ, ਅੱਲਾ ਸੁਣਿਆ, ਇਹ ਪਹਿਲੀ ਵਾਰ ਸੁਣਿਆ ਕੋਈ ਸਤਿ ਕਰਤਾਰ ਕਹਿ ਰਿਹਾ। ਨਾਮ ਚਿੱਤ ਆਵੇ ਐਸੀਆਂ ਅਸੀਸਾਂ ਮਿਲ ਰਹੀਆਂ ਨੇ। ਗੁਰਾਂ ਦੇ ਕਰ ਕਮਲ ਲੱਗ ਜਾਂਦੇ ਨੇ ਜਿਸ ਪਦਾਰਥ ਨੂੰ ਪਵਿੱਤਰ ਹੋ ਜਾਂਦਾ, ਉਹ ਪਦਾਰਥ ਖਾਧਿਆਂ ਪਰਿਵਾਰਾਂ ਦੇ ਪਰਿਵਾਰ ਸੁਧਰ ਗਏ ਨੇ। ਗੁਰਾਂ ਦੀ ਦ੍ਰਿਸ਼ਟੀ ਪੈਂਦੀ ਹੈ, ਸਤਿਗੁਰੂ ਮਹਾਰਾਜ ਆਪਣੀ ਦ੍ਰਿਸ਼ਟੀ ਨਾਲ ਜੀਵਾਂ ਦਾ ਉਧਾਰ ਕਰੀ ਜਾਂਦੇ ਨੇ। ਬਹੁਤ ਸਾਰੀਆਂ ਚੀਜ਼ਾਂ ਬਾਹਰ ਬਾਹਰ ਹੁੰਦੀਆਂ, ਬਾਹਰ ਅੰਦਰ ਹੁੰਦੀਆਂ, ਅੰਦਰੋਂ ਅੰਦਰ ਕੀ ਹੋ ਰਿਹਾ ਹੈ। ਪਰਮਾਤਮਾ ਦੇ 2 ਰੂਪ ਨੇ, ਇੱਕ ਗੁਪਤ ਰੂਪ ਹੈ, ਇੱਕ ਸਾਹਮਣੇ ਨਜ਼ਰ ਆ ਰਿਹਾ ਹੈ ਸਰਗੁਣ। ਗੁਪਤ ਰੂਪ ਵਿੱਚ ਉਹ ਕੀ ਕਰ ਰਹੇ ਨੇ ਇਹ ਕਿਸੇ ਨੂੰ ਪਤਾ ਨਹੀਂ ਚੱਲਦਾ, ਪਰ ਉਹਨਾਂ ਨੂੰ ਪਤਾ ਲੱਗਦਾ ਜਿਨ੍ਹਾਂ ਦਾ 3ਰਾ ਨੇਤਰ ਖੁੱਲ੍ਹ ਜਾਂਦਾ ਜਦੋਂ ਗੁਰਾਂ ਦੀ ਕਿਰਪਾ ਹੁੰਦੀ, ਅਭਿਆਸ ਕਰਦੇ ਹਾਂ, ਆਓ ਸਰਵਣ ਕਰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਦੁਨੀਆਂ ਨੂੰ ਤਾਰਨ ਦੇ ਤਰੀਕੇ ਅਪਣਾਉਂਦੇ, ਕਿਸ ਢੰਗ ਨਾਲ ਕੌਤਕ ਕਰਦੇ ਨੇ। ਕੌਤਕ ਐਸਾ ਕਰਨਾ ਕਿ ਦੁਨੀਆਂ ਦਾ ਧਿਆਨ ਇੱਕ ਥਾਂ 'ਤੇ ਕੇਂਦਰਿਤ ਹੋ ਜਾਵੇ, ਐਸੀ ਗੱਲ ਕਰਨੀ ਜਿਹੜੀ ਕਦੇ ਹੋਈ ਨਹੀਂ। ਸੋ ਜਿਸ ਕਰਕੇ ਦੁਨੀਆਂ ਦਾ ਧਿਆਨ ਖਿੱਚਿਆ ਜਾਂਦਾ, ਦੁਨੀਆਂ ਜਾਂਦੀ ਨਵੇਂ ਜੇ ਕੰਮ ਨੂੰ, ਜੇ ਪੁਰਾਣੀ ਜੀ ਰੀਤੀ ਤੁਰੀ ਆਵੇ ਫਿਰ ਕੋਈ ਜ਼ਿਆਦਾ ਧਿਆਨ ਨਹੀਂ ਦਿੰਦਾ। ਨਵੀਂ ਜੀ ਰੀਤੀ ਜਦੋਂ ਮਹਾਰਾਜ ਕਰਦੇ ਨੇ ਉਸ ਵਕਤ ਸੰਸਾਰ ਨੂੰ ਪੁਰਾਣੀਆਂ ਰਹੁ ਰੀਤੀਆਂ ਚਿੱਕੜ ਵਿੱਚ ਫਸੇ ਹੋਏ ਲੋਕ ਵਹਿਮਾਂ ਭਰਮਾਂ ਦੇ ਮਾਰੇ ਲੋਕਾਂ ਨੂੰ ਇੱਕ ਕਰਤਾਰ ਵਾਹਿਗੁਰੂ ਨਾਲ ਜੋੜਨ ਲਈ ਸਤਿਗੁਰੂ ਮਾਨੋ ਆਪਣੇ ਪਰਿਵਾਰ ਤੋਂ ਵਿਛੜ ਕੇ ਸ੍ਰੀ ਨਨਕਾਣਾ ਸਾਹਿਬ ਤੋਂ, ਰਾਏ ਭੋਏ ਦੀ ਤਲਵੰਡੀ ਤੋਂ, ਸ੍ਰੀ ਸੁਲਤਾਨਪੁਰ ਸਾਹਿਬ ਵਿਖੇ ਸਿੱਖੀ ਦਾ ਪ੍ਰਚਾਰ ਕੇਂਦਰ ਬਣਾਉਣ ਲਈ ਪਹੁੰਚ ਗਏ ਨੇ। ਸ਼ਰਵਣ ਕਰਦੇ ਹਾਂ ਸਤਿਗੁਰੂ ਮਹਾਰਾਜ ਦਾ ਪਾਵਨ ਪ੍ਰਸੰਗ, ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਵਾਹਿਗੁਰੂ ਸਾਹਿਬ ਜੀ ਓ ਸਵਈਆ, ਯਾ ਬਿਦ ਦੇਖ ਵਸੇਖ ਆਨੰਦਤਾ, ਦੰਪਤ ਸੰਪਤ ਪੂਰ ਭਏ ਤੇ।
ਇਸ ਤਰ੍ਹਾਂ ਦੇਖ ਕਰਕੇ ਦੰਪਤੀ ਭਾਈਆ ਜੈ ਰਾਮ ਜੀ ਅਤੇ ਬੇਬੇ ਨਾਨਕੀ ਜੀ, ਦੰਪਤੀ ਪਤੀ ਪਤਨੀ ਖੁਸ਼ ਹੁੰਦੇ ਨੇ ਕਿ ਹੁਣ ਦੇਖੋ ਮੋਦੀ ਦੀ ਕਾਰ ਪ੍ਰਾਰੰਭ ਹੋ ਗਈ ਹੈ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਵੰਡ ਰਹੇ ਨੇ ਸੰਸਾਰ ਨੂੰ, ਅਤੇ ਨਾਲ ਨਾਲ ਹੁਣ ਪੈਸਾ ਵੀ ਜਮ੍ਹਾਂ ਹੋ ਜਾਵੇਗਾ, ਨਫ਼ਾ ਵੀ ਹੋਵੇਗਾ।
ਨਾਨਕੀ ਬੈਨ ਕਹੈ ਪਤ ਸੋ ਅਬ ਭਰਾਤ ਰੱਖੈ ਧਨ ਵਿਆਹੇ ਕਹੇ ਤੇ।
ਬੇਬੇ ਨਾਨਕੀ ਜੀ ਨੇ ਆਪਣੇ ਪਤੀ ਭਾਈਆ ਜੈ ਰਾਮ ਜੀ ਨੂੰ ਬਚਨ ਕੀਤਾ ਹੈ ਕਿ ਹੁਣ ਗੁਰੂ ਨਾਨਕ ਦੇਵ ਜੀ ਆਪਣੇ ਕੋਲ ਪੈਸਾ ਰੱਖਣਗੇ, ਫਿਰ ਪੈਸਾ ਜਮ੍ਹਾਂ ਹੋਵੇਗਾ, ਫਿਰ ਉਹਦੇ ਨਾਲ ਆਪਾਂ ਭਰਾਤਾ ਜੀ ਦਾ ਸੋਹਣੇ ਥਾਂ ਵਿਆਹ ਕਰ ਦੇਵਾਂਗੇ।
ਤੋਰਾ ਕੋ ਕਰ ਚਾਹੇ ਰੱਖੋ ਔਰ ਹੋਏ ਬਰੋਬਰ ਜੋ ਮਿਲਾਏ ਤੇ।
ਕੋਈ ਬਰਾਬਰ ਜੇ ਦਾ ਘਰ ਹੋਵੇ, ਟੋਲ ਲਵਾਂ ਕੋਈ ਘਰ, ਤੁਸੀਂ ਵੀ ਟੋਲੋ, ਮੈਂ ਵੀ ਨਿਗਾਹ ਰੱਖਦੀ ਹਾਂ, ਔਰ ਤੱਕ ਕੇ ਰੱਖੋ ਆਪਣੇ ਮਨ ਦੇ ਅੰਦਰ ਕੋਈ ਅੱਛਾ ਪਰਿਵਾਰ, ਸੁਸ਼ੀਲ ਲੜਕੀ ਕੋਈ, ਜਿੱਥੇ ਇਹਨਾਂ ਦਾ ਵਿਵਾਹ ਕਾਰਜ ਕਰ ਸਕੀਏ।
ਕਾਲੂ ਪਿਤਾ ਹਰਖੈ ਸਭ ਭੰਤਨ, ਤਾ ਮਨ ਚਾਹੇ ਪੀ ਇਹਾਂ ਆਏ ਤੇ।
ਹੁਣ ਪਿਤਾ ਜੀ ਬਾਬਾ ਕਲਿਆਣ ਚੰਦ ਜੀ ਬਹੁਤ ਖੁਸ਼ ਹੋਣਗੇ, ਕਿਉਂਕਿ ਉਹ ਪਹਿਲਾਂ ਹੀ ਚਾਹੁੰਦੇ ਨੇ ਕਿ ਇਹ ਪੈਸਾ ਜਮ੍ਹਾਂ ਕਰਨ, ਇਹਨਾਂ ਦਾ ਵਿਆਹ ਹੋਵੇ। ਉਹ ਇਹਨਾਂ ਤੋਂ ਇਸ ਗੱਲੋਂ ਥੋੜ੍ਹੇ ਦੁਖੀ ਨੇ, ਉਦਾਸ ਵੀ ਨੇ ਕਿ ਇਹ ਕੋਈ ਕੰਮ ਨਹੀਂ ਕਰਦੇ, ਇਹ ਪੈਸਾ ਨਹੀਂ ਕਮਾਉਂਦੇ, ਇਹ ਵਿਆਹ ਕਿਵੇਂ ਹੋਵੇਗਾ, ਮੇਰੇ ਤੋਂ ਬਾਅਦ ਰੋਟੀ ਕਿਵੇਂ ਖਾਣਗੇ। ਇਸ ਕੰਮ ਕਰਨ ਦੇ ਨਾਲ ਪਿਤਾ ਜੀ ਨੂੰ ਵੀ ਦਿਖ ਜਾਏਗਾ ਕਿ ਮੇਰਾ ਵੀਰ ਇੰਨਾ ਭੋਲਾ ਨਹੀਂ ਕਿ ਬਿਲਕੁਲ ਕੁਝ ਕਮਾਵੇ ਨਾ ਜਾਂ ਵਿਆਹ ਨਾ ਹੋਵੇ, ਸਭ ਕੁਛ ਹੋ ਜਾਏਗਾ। ਫਿਰ ਖੁਸ਼ ਹੋ ਜਾਣਗੇ ਪਿਤਾ ਜੀ।
ਦੋਹਰਾ ਸੁਣ ਬੋਲਿਓ ਜੈ ਰਾਮ, ਤਬ ਕਰਨ ਲੱਗੇ ਹੈ ਕਾਰ।
ਸੁਣ ਕੇ ਬਚਨ ਭਾਈਆ ਜੈ ਰਾਮ ਜੀ ਨੇ ਬਚਨ ਕੀਤਾ, ਹਾਂ ਹੁਣ ਤਾਂ ਕੰਮ ਕਾਰ ਵੀ ਕਰਨ ਲੱਗੇ ਨੇ, ਪਹਿਲਾਂ ਤਾਂ ਕੋਈ ਕੰਮ ਕਾਰ ਕੀਤਾ ਨਹੀਂ ਨਾ ਇਹਨਾਂ ਨੇ, ਹੁਣ ਇਹ ਅੱਛੀ ਮੋਦੀ ਦੀ ਜੋ ਕਾਰ ਹੈ, ਸਰਕਾਰੀ ਨੌਕਰੀ ਹੈ, ਅੱਛਾ ਪੈਸਾ ਹੈ, ਨਾਲੇ ਸਰਕਾਰੀ ਨੌਕਰੀ ਹੋਣ ਕਰਕੇ ਵਿਵਾਹ ਵੀ ਛੇਤੀ ਹੋਵੇਗਾ, ਇਉਂ ਦੀਆਂ ਵਿਚਾਰਾਂ ਕਰਦੇ ਨੇ। ਇਸ ਕਰਕੇ ਇੱਥੇ ਆਉਣ ਕਰਕੇ ਇਹਨਾਂ ਦੀ ਸੋ ਜਿਹੜੀ ਚਾਹ ਸੀ ਬਾਬਾ ਕਲਿਆਣ ਚੰਦ ਜੀ ਦੀ ਇੱਛਾ ਸੀ, ਉਹ ਵੀ ਪੂਰੀ ਹੋਵੇਗੀ ਕਿ ਉੱਥੇ ਜਾ ਕੇ ਇਹ ਕੰਮ ਕਰਨ। ਇਸ ਤਰ੍ਹਾਂ ਹੁਣ ਦੇਖਦੇ ਹਾਂ ਕੋਈ ਪਰਿਵਾਰ।
ਕੋ ਖੱਤਰੀ ਅਬ ਦੇਖ ਕੇ ਕਰ ਹੈ ਵਿਆਹੇ ਵਿਚਾਰ।
ਕੋਈ ਖੱਤਰੀਆਂ ਦਾ ਪਰਿਵਾਰ ਦੇਖ ਕੇ ਕਰਨ ਹੁਣ ਇਹਨਾਂ ਦਾ ਵਿਆਹ ਦਾ ਜਿਹੜਾ ਵਿਚਾਰ ਹੈ ਨਾ, ਉਹ ਅਸੀਂ ਕਰਾਂਗੇ, ਕਿਉਂਕਿ ਖੱਤਰੀ ਪਰਿਵਾਰ ਹੀ ਕੋਈ ਐਸਾ ਦੇਖਾਂਗੇ ਜਿਸ ਕਰਕੇ ਇਹਨਾਂ ਦਾ ਸੋਹਣੇ ਥਾਂ ਵਿਵਾਹ ਕਾਰਜ ਹੋ ਜਾਵੇ, ਕਿਉਂ ਇਹ ਦੁਨਿਆਵੀ ਸੰਸਾਰ ਦੇ ਲੋਕ ਇੱਥੇ ਤੱਕ ਹੀ ਸੀਮਤ ਹੁੰਦੇ ਨੇ ਵੀ ਕਾਕਾ ਹੋ ਗਿਆ, ਪੜ੍ਹਾਈ ਕਰ ਲਈ, ਪੈਸਾ ਕਮਾਉਣ ਲੱਗ ਪਿਆ, ਵਿਆਹ ਕਰ ਦਿੱਤਾ, ਉਹਦੇ ਬੱਚੇ ਹੋ ਗਏ, ਉਹ ਵੀ ਪੜ੍ਹ ਲਿਖ ਗਏ, ਉਹ ਕਮਾਉਣ ਲੱਗ ਗਏ, ਘਰ ਬਾਰ ਬਣ ਗਿਆ। ਇੰਨੇ 'ਚ ਸੰਸਾਰੀ ਮਾਤਾ ਪਿਤਾ ਕਹਿੰਦੇ ਬਸ ਹੁਣ ਮੈਂ ਖੁਸ਼ ਹਾਂ, ਹੁਣ ਮੈਂ ਦੁਨੀਆ ਤੋਂ ਸੌਖਾ ਚੱਲਿਆ ਜਾਵਾਂਗਾ। ਇਹ ਇੱਕ ਦੁਨਿਆਵੀ ਗੱਲਾਂ ਨੇ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਸਾਰੀਆਂ ਗੱਲਾਂ ਨੂੰ ਬਹੁਤ ਤੁੱਛ ਜਿਹਾ ਮੰਨਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜੀਆਂ ਜਿੰਨੀਆਂ ਵੀ ਕਾਰਜ ਸੰਸਾਰ ਦੇ ਨੇ, ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ, ਇਸ ਕਰਕੇ ਦੁਨੀਆਂ ਦੇ ਅੰਦਰ ਜਿਹੜਾ ਰਹਿਣਾ, ਜੇ ਆਇਆ ਸੌਂ ਕੇ ਖਾ ਪੀ ਕੇ ਗੱਲਾਂ ਕਰਕੇ ਅਮੋਲਕ ਮਨੁੱਖਾ ਦੇਹੀ ਨੂੰ ਫਜ਼ੂਲ ਗਵਾ ਕੇ ਚੱਲਿਆ ਗਿਆ। ਸੋ ਆਇਆ ਮਹਾਰਾਜ ਕਹਿੰਦੇ ਨੇ ਉਹ ਤਾਂ ਐਵੇਂ ਢੋਰ ਗਵਾਰ ਪਸ਼ੂਆਂ ਵਾਲੀ ਜ਼ਿੰਦਗੀ ਹੁੰਦੀ, ਪਸ਼ੂ ਵੀ ਤਾਂ ਖਾਂਦੇ ਹੀ ਨੇ, ਉਹ ਵੀ ਤਾਂ ਸੌਂਦੇ ਹੀ ਨੇ, ਉਹ ਵੀ ਤਾਂ ਵਿਸ਼ਿਆਂ ਵਿਕਾਰਾਂ 'ਚ ਪ੍ਰਵਿਰਤ ਹੁੰਦੇ ਨੇ, ਉਹ ਵੀ ਤਾਂ ਇੱਕ ਦੂਜੇ ਨੂੰ ਇਸੇ ਤਰ੍ਹਾਂ ਹੀ ਸਿੰਘ ਮਾਰਦਾ, ਕਦੇ ਛਾੜ ਮਾਰਤੀ, ਮਨੁੱਖ ਵੀ ਐਂ ਪੂਛ ਮਾਰਦਾ ਆਪਣੀ, ਕਦੇ ਈਰਖਾ ਕਰਦਾ, ਕਦੇ ਨਿੰਦਾ ਕਰਦਾ, ਕਦੇ ਚੁਗਲੀ ਕਰਦਾ, ਕਦੇ ਕਿਸੇ ਨਾਲ ਟੱਕਰਾਂ ਹੀ ਲੈਣ ਲੱਗ ਜਾਂਦਾ, ਕਦੇ ਦੁਸ਼ਮਣੀ ਕਰਦਾ। ਫਿਰ ਮਨੁੱਖ ਵਿੱਚ ਅਤੇ ਮਹਾਰਾਜ ਕਹਿੰਦੇ ਪਸ਼ੂ ਵਿੱਚ ਕੀ ਫਰਕ ਹੋਇਆ? ਸੋ ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇਹ, ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਪਸ਼ੂ ਚੰਗਾ ਕਹਿੰਦੇ ਤੇਰੇ ਨਾਲੋਂ ਤਾਂ, ਟਾਂਡੇ ਖਾ ਕੇ ਦੁੱਧ ਤਾਂ ਦਿੰਦਾ। ਕਿਉਂ? ਮਹਾਰਾਜ ਨੇ ਗੁਰਬਾਣੀ ਅੰਦਰ ਮਨੁੱਖ ਨੂੰ ਸਮਝਾਇਆ ਭਈ ਤੂੰ ਤਾਂ ਚੰਗਾ ਹੈ ਜੇ ਬੰਦਾ ਹੋਏ ਸੋ ਬੰਦਗੀ ਗਹਿ, ਜੇ ਬੰਦਗੀ ਕਰੇ ਤਾਂ ਤੈਨੂੰ ਬੰਦਾ ਮੰਨੀਏ।
ਕਬਿਤ ਪੰਗਤ ਜੀ ਗਤ ਦੈਨ ਸੁਣ ਇੱਕ ਰਹਿਣ ਵਿਖੇ, ਐਸੇ ਮੈਂ ਉਚਾਰੇ ਬੈਨ ਬੇਦਾ ਮੋਹ ਦੀਜੀਏ।
ਧੰਨ ਗੁਰੂ ਅੰਗਦ ਦੇਵ ਮਹਾਰਾਜ ਨੂੰ ਇਹ ਕਥਾ ਸ੍ਰੀ ਖਡੂਰ ਸਾਹਿਬ ਵਿਖੇ ਸੁਣਾ ਰਹੇ ਨੇ ਭਾਈ ਬਾਲਾ ਜੀ। ਕਹਿੰਦੇ ਗਤ ਦੈਨ, ਇਹ ਕਲਿਆਣ ਦੇ ਦੇਣ ਹਾਰੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਬੇਨਤੀ ਕੀਤੀ। ਇੱਕ ਰਾਤ ਕਹਿੰਦੇ ਮੈਂ ਜਦੋਂ ਆਰਾਮ ਕਰਨ ਲੱਗੇ, ਸੋ ਧੰਨ ਗੁਰੂ ਨਾਨਕ ਦੇਵ ਜੀ ਨੂੰ, ਮਹਾਰਾਜ ਹੁਣ ਕੰਮ ਕਾਰ ਠੀਕ ਚੱਲ ਪਿਆ ਆਪ ਜੀ ਦਾ, ਸੋ ਪਿੱਛੇ ਪਰਿਵਾਰ ਮਾਤਾ ਪਿਤਾ ਮੇਰੇ ਉਡੀਕਦੇ ਹੋਣਗੇ, ਸੋ ਮੈਨੂੰ ਹੁਕਮ ਕਰੋ, ਆਗਿਆ ਦਿਓ, ਮੈਂ ਜਾਵਾਂ, ਮੈਨੂੰ ਵਿਦਾਇਗੀ ਦੇ ਦਿਓ ਜੀ।
ਧਾਮ ਹਮ ਜਾਏ ਕੈ ਕਿਰਸ਼ਾਨੀ ਕੋ ਕਮਾਏ ਖਾਏ, ਕਰੈ ਕ੍ਰਿਤ ਆਪਣੀ ਕੋ ਜਾਹੀ ਤੇ ਸੁਹੀ ਜੀਏ।
ਮੈਂ ਆਪਣੇ ਘਰ ਜਾਵਾਂ, ਖੇਤੀਬਾੜੀ ਕਰਾਂ, ਖੇਤੀਬਾੜੀ ਕਰਕੇ ਕਮਾਵਾਂ ਖਾਵਾਂ, ਕਿਰਤ ਕਰਾਂ ਆਪਣੀ। ਇਸੇ 'ਚ ਬੰਦੇ ਦੀ ਸ਼ੋਭਾ ਹੁੰਦੀ ਹੈ ਕਿ ਉਹ ਆਪਣਾ ਕਮਾਵੇ ਖਾਵੇ। ਆਪ ਜੀ ਨੇ ਕਿਹਾ ਕਿ ਮੈਂ ਵਿਹਲਾ ਨਹੀਂ ਖਾਣਾ। ਮਹਾਰਾਜ ਫਿਰ ਮੈਨੂੰ ਹੁਣ ਇੱਥੇ ਰਹਿ ਕੇ ਖਾਣ ਦੇ ਵਿੱਚ ਥੋੜ੍ਹਾ ਜਿਹਾ ਔਖਿਆਈ ਲੱਗਦੀ ਹੈ, ਤਾਂ ਕਿ ਮੈਂ ਵੀ ਪਿੰਡ ਜਾ ਕੇ ਹੁਣ ਖੇਤੀਬਾੜੀ ਕਰਕੇ ਖਾਵਾਂ।
ਕੋਮਲ ਕਪੋਲ ਪਾਰ ਕੁੰਡਲ ਹਾਲਤ ਬੋਲੇ, ਮਾਨੋ ਚੰਦ ਮੰਡਲ ਮੈਂ ਮੀਨ ਕੋ ਪਖੀਜੀਏ।
ਮੀਨ ਦੋ ਪਖੀਜੀਏ ਭਾਵ ਦੋ ਜਿਹੜੇ ਨੇ ਮੱਛ ਦਿਖਾਈ ਦਿੰਦੇ ਨੇ। ਇਹ ਕਵੀ ਜੀ ਦਾ ਸਿਰਫ ਇੱਕ ਸ਼ਿੰਗਾਰ ਰਸ ਜਿਹਾ ਹੀ ਬਣਾਇਆ ਹੋਇਆ। ਸੋ ਮਾਨੋ ਜਦੋਂ ਸਤਿਗੁਰੂ ਮਹਾਰਾਜ ਦਾ ਮੁੱਖ ਮੰਡਲ ਹੈ, ਸੋਹਣਾ ਚਿਹਰਾ ਹੈ, ਕਹਿੰਦੇ ਨੇ ਕੁੰਡਲ ਲਮਕਦੇ ਨੇ, ਜਦੋਂ ਕਿ ਉਹਨਾਂ ਨੇ ਪਹਿਨੇ ਹੀ ਨਹੀਂ, ਪਰ ਫਿਰ ਵੀ ਐਸਾ ਕੁਛ ਪ੍ਰਾਣੀਆਂ ਜਿਵੇਂ ਪੜ੍ਹਦੇ ਸੀ ਕਾਵਿ ਰਚਨਾ, ਉਹਨਾਂ ਪ੍ਰਾਣੀਆਂ ਕਾਵਿ ਰਚਨਾ ਨੂੰ ਦੇਖ ਕਰਕੇ ਕਈ ਵਾਰ ਉਹਨਾਂ ਦਾ ਸ਼ਿੰਗਾਰ ਰਸ ਦਾ ਹੂਬ ਹੂ ਉਤਾਰਾ ਕਰ ਦੇਣਾ ਪੁਰਾਣੇ ਅਵਤਾਰਾਂ ਮੁਤਾਬਕ। ਜਿੱਥੇ ਨਹੀਂ ਮਰਿਆਦਾ ਠੀਕ ਲੱਗਦੀ, ਨਹੀਂ ਗੱਲ ਹੋਈ, ਉਹਦੇ ਬਾਰੇ ਆਪਾਂ ਵਿਚਾਰ ਵੀ ਕਰਦੇ ਹਾਂ, ਐਸਾ ਨਹੀਂ ਹੈ। ਪਰ ਕਵੀ ਜੀ ਕਹਿੰਦੇ ਨੇ ਕਿ ਮੈਂ ਤਾਂ ਸਿਰਫ ਇੱਕ ਸ਼ਿੰਗਾਰ ਰਸ ਦਾ ਅਲੰਕਾਰ ਬਣਾਉਂਦਾ ਹਾਂ।
ਬਾਲੇ ਗੁਜਰਾਨ ਕਰ ਰੇਦਾ ਕਰ ਤਾਰ ਤਾਰ, ਕੈਸੇ ਤੂੰ ਉਦਾਸ ਔਰ ਭੇਦ ਸੋਪਨੀ ਜੀਏ।
ਸੋ ਭਾਈ ਬਾਲੇ ਗੁਜਰਾਨ ਕਰ, ਮਨ ਦੇ ਅੰਦਰ ਕਰਤਾਰ ਕਰਤਾਰ ਜਪ, ਵਾਹਿਗੁਰੂ ਵਾਹਿਗੁਰੂ ਕਰ, ਤੋ ਕਰਤਾਰ ਨੂੰ ਧਾਰਨਾ ਕਰ। ਤੂੰ ਆਪਣੇ ਮਨ ਦੇ ਅੰਦਰ ਇਸ ਤਰ੍ਹਾਂ ਉਦਾਸੀ ਕਿਉਂ ਧਾਰਨ ਕੀਤੀ ਹੋਈ ਹੈ? ਹਿਰਦੇ ਦਾ ਭਾਵ ਐਸਾ ਕਿਉਂ ਬਣਾਇਆ? ਉਹ ਮੈਨੂੰ ਦੱਸਣਾ ਕਰੋ ਤੁਸੀਂ।
ਸਵਈਆ ਐਸੇ ਨਾ ਜਾਣ ਸੁਜਾਨ, ਹਿਰਦੈ ਕ੍ਰਿਤ ਮੋਦੀ ਲਈ ਧਨ ਧਾਮ ਸੰਚਾਰੇ।
ਘਰ ਧਨ ਅਥਵਾ ਧਨ ਧਾਨ ਇਕੱਠਾ ਕਰਨ ਲਈ ਆਹ ਜਿਹੜਾ ਮੋਦੀ ਦੀ ਕਿਰਤ ਆਪਾਂ ਲਈ ਹੈ ਇਹ ਸਾਰਾ ਫੰਡ ਛਕਾਂਗੇ ਆਪਾਂ। ਤੂੰ ਇਹ ਨਾ ਕਹਿ ਕੇ ਤੂੰ ਹੋਰ ਕੋਈ ਕਿਰਤ ਕਰੇਗਾ, ਤੂੰ ਮੇਰੇ ਪਾਸ ਰਹਿ, ਇੱਥੇ ਕੰਮ ਕਾਰ ਨਾਲ ਕਰ, ਤੂੰ ਵੀ ਇਹੀ ਕਾਰਜ ਕਰੇਗਾ ਸਾਡੇ ਨਾਲ।
ਕੇਤਕ ਬਾਸਰ ਕਾਲ ਬਿਤਾਵਤ ਹੈ ਕਿਹ ਕਾਮ ਜੋ ਕਾਰ ਹਮਾਰੇ।
ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਕੰਮ ਕੁੰਮ ਨਹੀਂ ਮੈਂ ਕਰਨੇ ਆਇਆ, ਇਹ ਤਾਂ ਸਾਡਾ ਇੱਕ ਸਿਰਫ ਦੁਨੀਆਂ ਦੇ ਵਿੱਚ ਰਹਿ ਕੇ ਦਿਖਾਵਾ ਜਾਈਆ, ਮੈਂ ਤਾਂ ਸੰਸਾਰ ਨੂੰ ਸਿਖਾਉਣਾ ਕਿਰਤ ਕਰਨੀ, ਮੇਰਾ ਅਸਲ ਕੰਮ ਹੋਰ ਹੈ। ਕੇਤਕ ਬਾਸੁਰ ਕਾਲ ਬਿਤਾਵਤ, ਆਪਾਂ ਕਿੰਨਾ ਕੁ ਸਮਾਂ ਇਹ ਇਸ ਤਰ੍ਹਾਂ ਹੀ ਬਿਤਾਉਂਦੇ ਹਾਂ ਕੰਮ ਕਾਰ ਜਿਹਾ ਕਰਕੇ, ਮੈਂ ਆਹ ਕੀ ਕਰਨੇ ਆ, ਆਹ ਪੈਸੇ ਆਹ ਕੰਮ ਕਾਰ, ਮੈਂ ਕਿਤੇ ਦੁਨੀਆਂ 'ਚ ਇਸ ਕੰਮ ਨੂੰ ਥੋੜ੍ਹੀ ਆਇਆ ਵੀ ਮੈਂ ਦੁਕਾਨ ਕਰਨ ਆਇਆ। ਇਹ ਤਾਂ ਸਿਰਫ ਆਪਾਂ ਨੇ ਪ੍ਰਸੰਨ ਕਰਨਾ ਉਹਨਾਂ ਨੂੰ ਬਸ, ਮਾਤਾ ਪਿਤਾ ਇੱਛਾ ਕਰਦੇ ਨੇ ਕੁਛ, ਲੋਕਾਂ ਦੀ ਚਰਚਾ ਤੋਂ ਬਚਦੇ ਆ, ਇਹ ਨਾ ਅਗਲਾ ਕਹੇ ਵੀ ਵਿਹਲੀਆਂ ਬਹਿ ਕੇ ਖਾਂਦੇ ਆ। ਸੰਸਾਰ ਹੈ ਨਾ, ਇਹਦੇ ਵਿੱਚ ਉਹੋ ਜਿਹਾ ਬਣਨਾ ਪੈਂਦਾ। ਇਸ ਕਰਕੇ ਆਹ ਕੰਮ ਥੋੜ੍ਹਾ ਚਿਰ ਕਰਾਂਗੇ, ਫਿਰ ਦੁਨੀਆਂ ਅੰਦਰ ਪ੍ਰਚਾਰ ਕਿਸੇ ਢੰਗ ਤਰੀਕੇ ਨਾਲ ਸਿੱਖੀ ਦਾ ਕਰਾਂਗੇ, ਤੈਨੂੰ ਜਾਣ ਦੀ ਲੋੜ ਨਹੀਂ ਹੈ।
ਜੋ ਕਰਨੀ ਕ੍ਰਿਤ ਸੋ ਕਰ ਹੈ, ਜਬ ਆਨ ਚੱਲੇ ਤੁਜ ਲੀਏ ਸੰਗਾਰੇ।
ਹੁਣ ਜਿਹੜੀ ਕੋਈ ਕਿਰਤ ਕਰਨੀ ਉਹ ਕਰਾਂਗੇ ਥੋੜ੍ਹਾ ਚਿਰ, ਮੈਂ ਬਹੁਤਾ ਚਿਰ ਨਹੀਂ ਇਹ ਕੰਮ ਕਰਨਾ, ਫਿਰ ਆਪਾਂ ਹੋਰ ਥਾਂ ਚੱਲਾਂਗੇ, ਤੈਨੂੰ ਨਾਲ ਲੈ ਕੇ ਚੱਲਾਂਗੇ। ਦੁਨੀਆਂ ਮੈਨੂੰ ਪਤਾ ਕਿੱਥੇ ਕਿੱਥੇ ਦੁਖੀ ਬੈਠੀ ਹੈ, ਕਿਉਂਕਿ ਕਰਤਾਰ ਹੈ, ਪਤਾ ਹੈ ਗੁਰੂ ਨਾਨਕ ਦੇਵ ਅੰਤਰ ਜਾਮੀ ਸਤਿਗੁਰੂ ਨੇ ਜਾਣੀ ਜਾਣ ਨੇ ਕਿ ਕਿੱਥੋਂ ਕਿੱਥੋਂ ਆਵਾਜ਼ਾਂ ਆ ਰਹੀਆਂ ਨੇ, ਕਿੱਥੇ ਕਿੱਥੇ ਹਾਏ ਹਾਏ ਦੀ ਆਵਾਜ਼ ਆ ਰਹੀ ਹੈ। ਸਾਰੀ ਦੁਨੀਆਂ ਦਾ ਚੱਕਰ ਲਾ ਕੇ ਦੁਨੀਆਂ ਨੂੰ ਸਿੱਧੇ ਮਾਰਗ ਤੇ ਪਾਉਣਾ।
ਵਾਹਿਗੁਜਰਾਨ ਹਮਾਰ ਤੁਮਾਰ ਮਿਲੇ ਕਰੀਏ ਇਹ ਕਾਰ ਪਿਆਰੇ।
ਪਿਆਰੇ ਬਾਲਾ ਇਹ ਕੰਮ ਮਿਲ ਕੇ ਕਰਨਾ ਆਪਾਂ ਨੇ, ਤੂੰ ਲਿਆਇਆ ਕਰ ਅੰਦਰੋਂ ਸਮਾਨ ਚੱਕ ਕੇ, ਮੈਂ ਅੱਗੇ ਬਣ ਦਿਆ ਕਰਾਂਗਾ ਤੱਕੜੀ ਤੇ ਤੋਲ ਕੇ, ਗੁਜਰਾਮ ਆਪਾਂ ਮਿਲ ਕੇ ਕਰ, ਮੈਂ ਪੈਸੇ ਕੀ ਕਰਨੇ ਨੇ ਭਲਾਂ ਦੀ, ਬਸ ਤੂੰ ਹੀ ਲੈ ਲਿਆ ਕਰ, ਪਿੰਡ ਭੇਜੀ ਜਾ ਬੇਸ਼ੱਕ ਆਪਣੇ। ਤੂੰ ਵੀ ਜਦੋਂ ਕੰਮ ਕਿਰਤ ਕਰੇਗਾ ਨਾ, ਤੈਨੂੰ ਵੀ ਹਿੱਸਾ ਦੇਵਾਂਗੇ ਕਿਰਤ ਦਾ। ਇਹ ਤਾਂ ਨਹੀਂ ਕਿ ਮੋਦੀ ਇਕੱਲਾ ਹੀ ਹੁੰਦਾ ਸਰਕਾਰੀ ਨੌਕਰੀ 'ਤੇ, ਉਹਨੂੰ ਨੌਕਰ ਵੀ ਮਿਲਦੇ ਇੱਕ ਦੋ, ਤੈਨੂੰ ਵੀ ਵਿੱਚ ਲਾ ਲਾਂਗੇ ਨਾਲ ਹੀ, ਵੀ ਹਾਂ ਇਹ ਬੰਦੇ ਨੇ ਕੰਮ ਕਰਾਇਆ ਨਾਲ। ਇਸ ਕਰਕੇ ਤੂੰ ਘਬਰਾ ਨਾ ਮਨ ਦੇ ਅੰਦਰ, ਕਿਉਂ ਜਦੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੂੰ ਮੋਦੀ ਖਾਨੇ ਵਿੱਚ ਚੀਜ਼ਾਂ ਫੜਾਏਗਾ ਅਤੇ ਰੋਟੀ ਖਾਏਗਾ ਸਾਡੇ ਕੋਲੇ, ਦੁਨੀਆਂ ਇਹ ਤਾਂ ਨਹੀਂ ਕੋਈ ਵਿਹਲਾ ਖਾਂਦਾ, ਸਾਰੇ ਕਹਿਣਗੇ ਬਈ ਇਹ ਤਾਂ ਇਹਨਾਂ ਨਾਲ ਸਾਰਾ ਦਿਨ ਕੰਮ ਕਰਦਾ।
ਦੋਹਰਾ ਅਸ ਕਹਿ ਮਾਮ ਮਨ ਕਰਖ ਲਈਏ ਨਿਕਟ ਰੱਖਣ ਕਹੇ ਤਾਂ।
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਛ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ, ਮੈਨੂੰ ਕਰਖ ਲਿਆ, ਖਿੱਚ ਲਿਆ ਆਪਣੇ ਵੱਲ ਨੂੰ, ਬਸ ਆਪਣੇ ਕੋਲ ਰੱਖਣ ਵਾਸਤੇ। ਕਿਉਂਕਿ ਜਦੋਂ ਸਤਿਗੁਰੂ ਸੰਕਲਪ ਕਰਦੇ ਨੇ ਵੀ ਨਹੀਂ ਤੂੰ ਸਾਡੇ ਕੋਲ ਰਹਿਣਾ, ਤੇਰੀ ਕਿਰਤ ਹੋਰ ਨਹੀਂ ਕਿਤੇ ਲਿਖੀ, ਤੂੰ ਕਿਤੇ ਦੁਨੀਆਂ ਦੇ ਵਿੱਚ ਖੇਤੀ ਕਰਨ ਨਹੀਂ ਆਇਆ ਹੋਇਆ, ਤੇਰੀ ਧੁਰਾਂ ਤੋਂ ਸੇਵਾ ਮੇਰੇ ਨਾਲ ਹੀ ਲੱਗੀ ਹੋਈ ਹੈ, ਇਸ ਕਰਕੇ ਤੁਸੀਂ ਮੇਰੇ ਨਾਲ ਹੀ ਰਹਿਣਾ ਹੈ।
ਤਾਜਨਾ ਸਕਾਂ ਦਰਸ਼ਨ ਸਫਲ ਸ੍ਰੀ ਬੇਦੀ ਕੁਲ ਕੇਤ।
ਭਾਈ ਬਾਲਾ ਜੀ ਕਹਿੰਦੇ ਮੈਂ ਨਾਲੇ ਗੁਰੂ ਨਾਨਕ ਦੇਵ ਜੀ ਦਾ ਦਰਸ਼ਨ ਜੋ ਸਫਲ ਹੈ ਸਹਿਤ ਫਲਦੇ ਹੈ, ਉਹ ਦਰਸ਼ਨ ਨੂੰ ਛੱਡ ਨਹੀਂ ਸਕਦਾ। ਬੇਦੀਆਂ ਦੀ ਕੁਲ ਦੇ ਨਿਸ਼ਾਨ ਰੂਪ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੇ ਰੋਜ਼ ਦਰਸ਼ਨ ਕਰਨੀ ਮੇਰੀ ਖੁਰਾਕ ਬਣ ਗਈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ, ਆਪਣੀ ਸਰਨ ਰਾਖ ਪ੍ਰਭ ਦਾਤੇ, ਗੁਰਪ੍ਰਸਾਦ ਕਿਨੇ ਬਿਰਲੈ ਜਾਤੇ, ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੈ ਮੇਰਾ ਚੀਤਾ, ਨਾਨਕ ਏਕ ਕਰੇ ਅਰਦਾਸ, ਵਿਸਰ ਨਾਹੀ ਪੂਰਨ ਗੁਣਤਾਸ। ਹੇ ਸੱਚੇ ਪਾਤਸ਼ਾਹ, ਐਸੀ ਭਾਵਨਾ ਜੋ ਪੰਜਵੇਂ ਪਾਤਸ਼ਾਹ ਨੇ ਉਚਾਰਨ ਕੀਤੀ ਸ਼ਬਦ ਵਿੱਚ ਸਿੱਖ ਦੀ ਭਾਵਨਾ, ਇਸੇ ਤਰ੍ਹਾਂ ਭਾਵਨਾ ਭਾਈ ਬਾਲਾ ਦੇ ਮਨ ਦੇ ਅੰਦਰ ਹੈ। ਮੈਂ ਤਾਂ ਜੇ ਦਰਸ਼ਨ ਦੇਖਦਾ ਚਾਹੁੰਦਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਗੁਰੂ ਨਾਨਕ ਸਾਹਿਬ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਓ, ਕਹਿੰਦੇ ਮੈਂ ਤਾਂ ਜੇ ਨਾ ਨਾਮ ਕਹਾਂ ਮੇਰਾ ਤਾਂ ਜਿਉਣਾ ਹੀ ਨਹੀਂ ਹੁੰਦਾ, ਇੱਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬਾਹੜ ਜਨਮ ਨਾ ਆਵਾ।
ਸੋਰਠਾ ਮੈਂ ਬੋਲਿਓ ਕਰ ਬੰਦ, ਤੁਮ ਰਜਾਇ ਮਾਨੋ ਸਦਾ।
ਮੈਂ ਦੋਨੋਂ ਹੱਥ ਜੋੜ ਕੇ ਇਸ ਤਰ੍ਹਾਂ ਬੇਨਤੀ ਕੀਤੀ ਮਹਾਰਾਜ ਨੂੰ ਕਿ ਮੈਂ ਜੀ ਆਪ ਜੀ ਦੀ ਸਦਾ ਹੀ ਆਗਿਆ ਮੰਨਾਂਗਾ। ਉਹ ਜੀ ਤੁਸੀਂ ਜੋ ਵਚਨ ਕੀਤਾ ਸੀ ਘਰੇ ਵੀ ਵਿਹਲਾ ਬਹਿ ਕੇ ਨਹੀਂ ਖਾਣਾ ਚਾਹੀਦਾ, ਮਹਾਰਾਜ ਉਹ ਮੇਰੇ ਤੇ ਪ੍ਰਭਾਵ ਇਸ ਗੱਲ ਦਾ ਹੋਵੇ ਵੀ ਮੈਂ ਵੀ ਵਿਹਲਾ ਬੈਠ ਕੇ ਕਿਉਂ ਖਾਵਾਂ, ਮੈਂ ਘਰ ਜਾ ਕੇ ਕੰਮ ਕਾਰ ਕਰਾਂ।
ਇਹ ਵਾਰ ਦੇਹੋ ਮਕਾਂਦਾ ਪੂਰਨ ਪ੍ਰਤਕੂਲੋਂ ਕਦਾ।
ਮੈਨੂੰ ਹੁਣ ਕਿਰਪਾ ਕਰਕੇ ਜੇ ਤਰੁੱਠੇ ਹੀ ਉਹਨਾਂ ਤੇ ਇਹ ਵਾਰ ਦੇ ਦਿਓ, ਮੈਂ ਕਦੇ ਤੁਹਾਡੇ ਤੋਂ ਉਲਟ ਨਾ ਚੱਲਾਂ, ਸਦਾ ਹੀ ਆਪਦੀ ਰਜ਼ਾ ਚ ਆਪਦਾ ਆਗਿਆਕਾਰੀ ਬਣ ਕੇ ਚੱਲਾਂ। ਤੁਸੀਂ ਜੇ ਮੇਹਰ ਰੱਖੋਗੇ ਤਾਂ ਮੇਰਾ ਮਨ ਤੁਹਾਡੇ ਚਰਨਾਂ ਚ ਲੱਗਿਆ ਰਹੇਗਾ, ਆਗਿਆਕਾਰੀ ਮੈਂ ਬਣਿਆ ਰਹਾਂਗਾ। ਇਸ ਕਰਕੇ ਜੀ ਇਹ ਮੇਰੇ ਤੇ ਹਮੇਸ਼ਾ ਕਿਰਪਾ ਰੱਖਣੀ। ਭਾਈ ਬਾਲਾ ਤਾਂ ਹੁਣ ਇੰਨੇ ਸੌ ਸਾਲ ਪਹਿਲਾਂ ਬਚਨ ਹੋ ਗਿਆ ਹੈ, ਗੱਲ ਤਾਂ ਸਾਡੀ, ਅਸੀਂ ਵੀ ਬੇਨਤੀ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਰੱਖੋ, ਅਸੀਂ ਕਦੇ ਉਲਟ ਨਾ ਚੱਲੀਏ, ਸਾਡੀ ਬੁੱਧੀ ਕਦੇ ਉਲਟ ਨਾ ਹੋ ਜਾਵੇ ਤੁਹਾਡੇ ਤੋਂ। ਉੱਤਮ ਮਤ ਮੇਰਾ ਹਿਰਦਾ ਤੂੰ ਆਓ, ਧਿਆਵੋ ਗਾਵੋ ਗੁਣ ਗੋਬਿੰਦਾ, ਤਪ੍ਰੀਤਮ ਲਾਗੈ ਨਾਉ, ਕਿਰਪਾ ਨਿਧ ਬਸੋ ਹਿਰਦੈ ਹਰ ਨੀਤ, ਤੈਸੀ ਬੁੱਧ ਕਰੋ ਪ੍ਰਗਾਸਾ, ਲਾਗੈ ਪ੍ਰਭ ਸੰਗ ਪ੍ਰੀਤ। ਮਹਾਰਾਜ ਜੀ ਮੈਂ ਕਦੇ ਵੀ ਉਲਟ ਨਾ ਜਾਵਾਂ, ਮਨ ਮੇਰਾ ਦੁਨੀਆਂ ਦੇ ਅੰਦਰ ਵਿਚਰਦਿਆਂ ਹੋਇਆਂ ਕਈ ਥਾਈਂ ਘੁੰਮਣਾ ਮਨ ਨੇ, ਕਈ ਬੰਦਿਆਂ ਨੂੰ ਮਿਲਣਾ, ਕੋਈ ਬੰਦਾ ਕਿਹਾ ਜਾ, ਕੋਈ ਕਿਹਾ ਜਾ, ਕੋਈ ਕਿਹਾ ਜਾ ਮਿਲਦਾ, ਨਾਸਤਕ ਬਹੁਤੇ ਮਿਲਦੇ ਨੇ। ਕਲਯੁਗ ਦਾ ਸਮਾਂ, ਕਿਰਪਾ ਰੱਖਿਓ ਮੇਰਾ ਮਨ ਕਦੇ ਵੀ ਆਪ ਜੀ ਤੋਂ ਉਲਟ ਹੋ ਕੇ ਨਾ ਚੱਲੇ, ਸਦਾ ਹੀ ਮੇਰਾ ਮਨ ਆਪ ਦੇ ਵੱਲ ਰਹੇ।
ਬਲ ਤੂੰ ਮਮ ਮਿੱਤਰ ਸਤ ਵਿਖੈ ਨਿਤ ਮਤ ਦ੍ਰਿੜ।
ਭਾਈ ਬਾਲਾ ਤੂੰ ਤਾਂ ਮੇਰਾ ਮਿੱਤਰ ਹੈ, ਮਿੱਤਰ ਸੱਚ ਵਿੱਚ ਤੇਰੀ ਮਤ ਟਿਕ ਜਾਏ, ਇਹ ਸਾਡਾ ਬਚਨ, ਤੇਰੀ ਮਤ ਸੱਚੇ ਪਰਮਾਤਮਾ ਦੇ ਵਿੱਚ ਟਿਕ ਜਾਵੇਗੀ ਔਰ ਤੂੰ ਆਨੰਦਿਤ ਹੋ ਕੇ ਸਾਡੇ ਨਾਲ ਰਹੇਗਾ, ਮਨ ਦੇ ਕੋਈ ਸੰਕਲਪ ਵਿਕਲਪ ਅੱਗੇ ਵਾਸਤੇ ਨਹੀਂ ਆਉਣਗੇ।
ਇਹ ਬਚ ਰੱਖੋ ਚਿੱਤ, ਜਨਮ ਮਰਨ ਤੇ ਮੁਕਤ ਹੈ।
ਤੂੰ ਇਉਂ ਨਾ ਸੋਚ ਕੇ ਮੈਂ ਜਨਮ ਮਰਨ ਚ ਪਵਾਂਗਾ, ਇਹ ਗੱਲ ਆਪਣੇ ਚਿੱਤ ਵਿੱਚ ਵਸਾ ਲੈ ਚੰਗੀ ਤਰ੍ਹਾਂ। ਜਨਮ ਅਤੇ ਮਰਨ ਤੋਂ ਤੂੰ ਮੁਕਤ ਹੈ, ਪਹਿਲਾਂ ਹੀ ਮੁਕਤ ਪੁਰਸ਼ ਨੂੰ ਨਾਲ ਲੈ ਕੇ ਆਏ, ਆਪ ਵੀ ਮੁਕਤ ਨੇ, ਨਾਲ ਦਿਆਂ ਨੂੰ ਵੀ ਮੁਕਤ ਕਰ ਦਿੰਦੇ ਨੇ, ਕਿਉਂ ਗੁਰੂ ਨਾਨਕ ਸਾਹਿਬ ਨਾਲ ਸਧਾਰਨ ਬੰਦੇ ਦੀ ਡਿਊਟੀ ਤਾਂ ਲੱਗਦੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨਾਲ ਜੇ ਕੋਈ ਆਇਆ ਵੀ ਹੈ, ਪਿਛਲੇ ਯੁੱਗਾਂ ਦੀ ਕਮਾਈ ਭਗਤੀ ਕੀਤੇ ਤੋਂ ਬਿਨਾਂ ਇਉਂ ਸੰਗੀ ਸਾਥੀ ਨਹੀਂ ਬਣ ਸਕਦਾ। ਤਾਂਹੀਓ ਸਤਿਗੁਰੂ ਆਪਾਂ ਨੂੰ ਵੀ ਕਹਿੰਦੇ ਨੇ ਕਿ ਤੁਸੀਂ ਵੀ ਭਾਗਾਂ ਵਾਲੇ ਹੋ, ਵਡਭਾਗੀ ਸਾਧ ਸੰਗ ਪ੍ਰਾਪਤ। ਸੋ ਇਸ ਕਰਕੇ ਵੱਡਿਆਂ ਭਾਗਾਂ ਕਰਕੇ ਸਾਧ ਸੰਗਤ ਮਿਲਦੀ ਹੈ। ਤੋ ਜਿਹੜੇ ਭਾਗਹੀਣ ਲੋਕ ਨੇ ਸੰਸਾਰ ਦੇ ਅੰਦਰ, ਮਹਾਰਾਜ ਕਹਿੰਦੇ ਉਹ ਤਾਂ ਥਾਂ ਥਾਂ ਦੇ ਉੱਤੇ ਭਟਕ ਕੇ ਚੋਟਾਂ ਖਾਂਦੇ ਨੇ, ਪਰ ਵਡਭਾਗੀ ਲੋਕ ਸਾਧ ਸੰਗਤ ਚ ਬੈਠਦੇ ਨੇ, ਜਿਨ੍ਹਾਂ ਦੀ ਪਿਛਲੇ ਜਨਮਾਂ ਦੀ ਕੁਛ ਹੈ ਕਮਾਈ, ਕੋਈ ਸੇਵਾ, ਜਿਨ੍ਹਾਂ ਦੀ ਪੂਰਬਲੀ ਕਮਾਈ ਨਹੀਂ ਹੈ। ਮਹਾਰਾਜ ਕਹਿੰਦੇ ਨੇ ਭਾਗਾਂ ਤੋਂ ਹੀਣੇ ਲੋਕ ਉਹ ਸਾਡੀ ਹਜ਼ੂਰੀ ਚ ਨਹੀਂ ਪਹੁੰਚ ਸਕਦੇ। ਹਾਂ, ਜਦੋਂ ਉਹਨਾਂ ਦਾ ਥੋੜਾ ਥੋੜਾ ਕੋਈ ਚੰਗਾ ਪੁੰਨ ਜਾਗ ਪਿਆ, ਪਹਿਲਾਂ ਥੋੜੀ ਸੇਵਾ, ਫਿਰ ਹੋਰ ਸੇਵਾ, ਫਿਰ ਹੋਰ ਸੇਵਾ ਕਰਦਿਆਂ ਥੋੜੀ ਬਾਣੀ ਪੜ੍ਹੀ, ਫਿਰ ਹੋਰ ਬਾਣੀ ਪੜ੍ਹੀ, ਕੁਝ ਸੰਗਤ ਵਿੱਚ ਆਏ, ਫਿਰ ਹੌਲੀ ਹੌਲੀ ਸੋਝੀ ਪੈ ਗਈ। ਇਸ ਤਰ੍ਹਾਂ ਇਹ ਜੀਵਨ ਦਾ ਇੱਕ ਕਰਮ ਸ਼ੁਰੂ ਹੋ ਜਾਂਦਾ, ਇਹਦੇ ਵਿੱਚ ਫਿਰ ਜੀਵ ਧਰਮ ਖੰਡ ਵਿੱਚ ਪ੍ਰਵੇਸ਼ ਹੁੰਦਾ।
ਆਸ ਸਨ ਪਾਦਿਆਰ ਬੈਂਦਾ, ਮੈਂ ਬੰਦੇ ਘਰ ਬੰਦ ਦੋ।
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਦੋਵੇਂ ਹੱਥ ਜੋੜ ਕੇ ਬੜੇ ਪਿਆਰ ਨਾਲ ਮੱਥਾ ਟੇਕਿਆ ਹੈ ਮੈਂ।
ਕਹੇ ਜੋ ਕ੍ਰਿਤ ਬਖਸ਼ਿੰਦਾ, ਕਰਨ ਲੱਗਿਓ ਪੁਨਕਾਰ ਸੋ।
ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਕਿਰਤ ਬਖਸ਼ਿਸ਼ ਕੀਤੀ ਹੈ, ਮੇਰੇ ਨਾਲ ਹੀ ਕੰਮ ਕਾਰ ਕਰਨਾ, ਉਹ ਕੰਮ ਕਾਰ ਕਰਨ ਲੱਗ ਪਿਆ ਮੈਂ ਸਤਿਗੁਰੂ ਨਾਨਕ ਦੇਵ ਜੀ ਦੇ ਨਾਲ ਹੀ।
ਅਪਰ ਥਾਨ ਤੇ ਆਣ ਸੌਦਾ ਆਪਣ ਮੈਂ ਧਰੋਂ।
ਹੁਣ ਮੇਰੀ ਸੇਵਾ ਸਤਿਗੁਰੂ ਮਹਾਰਾਜ ਲਾ ਦਿੰਦੇ ਸੀ, ਹੋਰ ਥਾਂ ਤੋਂ ਜਾ ਕੇ ਜਾ ਇੰਨੀ ਦਾ ਸੌਦਾ ਲਿਆ, ਇੰਨੀਆਂ ਬੋਰੀਆਂ ਖੰਡ ਲਿਆ, ਆਟਾ, ਚੌਲ, ਦਾਲ, ਲੂਣ, ਇਹ ਸਾਰੀਆਂ ਚੀਜ਼ਾਂ ਮੈਂ ਲਿਆਉਂਦਾ ਗੱਡੇ ਵਿੱਚ ਲੱਦ ਕੇ, ਫਿਰ ਲਿਆ ਕੇ ਆਪਣ ਤੋਂ ਭਾਵ ਹੁੰਦਾ ਉੱਥੇ ਜਿਹੜੀ ਹੱਟੀ ਸੀ ਉਹ ਹੱਟੀ ਦੇ ਵਿੱਚ ਲਿਆ ਕੇ ਮੈਂ ਸੌਦਾ ਭਰਦਾ ਰਹਿੰਦਾ। ਗੁਰੂ ਨਾਨਕ ਦੇਵ ਜੀ ਸੌਦਾ ਵਰਤਾਉਂਦੇ ਰਹਿੰਦੇ।
ਆਪਣ ਕਿਦੋਂ ਨਿਧਾਨ ਹੋਤ ਅਤੁੱਟ ਹੈ ਵਸਤ ਸਭ।
ਆਪਣ ਉਹ ਭਾਵ ਹੱਟੀ ਕਾਹਦੀ ਸੀ? ਗੁਰੂ ਨਾਨਕ ਸਾਹਿਬ ਦੀ ਹੱਟੀ ਸੀ ਕੋਈ? ਉਹ ਤਾਂ ਭੰਡਾਰ ਸੀ, ਉੱਥੇ ਤਾਂ ਮੁੱਕਣ ਦਾ ਨਾਂ ਨਹੀਂ ਲੈਂਦੀਆਂ ਚੀਜ਼ਾਂ। ਜਿੰਨੀਆਂ ਚੀਜ਼ਾਂ ਵਰਤਾਈਆਂ ਫਿਰ ਉਨੀਆਂ ਹੀ ਫੇਰ ਹੋ ਜਾਂਦੀਆਂ। ਇਹੀ ਕਲਾ ਖੇਤੀ ਹਰੀ ਭਰੀ ਕਰ ਦਿੱਤੀ। ਸੋ ਜਿੱਥੇ ਆਪ ਨਿਰੰਕਾਰ ਬੈਠੇ ਨੇ, 84 ਲੱਖ ਜੋਨ ਉਪਾਈ ਰਿਜਕ ਦੀਆ ਸਭ ਹੂੰ ਕੋ ਤਦਕਾ ਵਾਹਿਗੁਰੂ ਤੇਰਾ ਸਭ ਸਦਕਾ। ਰਿੱਧ ਸਿੱਧ ਵਰਤਦੀ ਆਪਣੇ ਆਪ ਹੀ ਨਿਰੰਕਾਰ ਦੇ। ਸੋ ਸਿਰਫ ਨਿਗਾਹ ਪੈਣ ਨਾਲ ਹੀ ਤਿੱਚਰ ਮੂਲ ਨਾ ਥੁੜੀਂਦੋ ਜਿੱਚਰ ਆਪ ਕਿਰਪਾਲ। ਸਬਦ ਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ।